ਅੱਜ ਦੇ ਇਸ ਦਿਨ ਦੇ ਉੱਪਰ ਭਾਈ ਗਜਿੰਦਰ ਸਿੰਘ ਹੁਣਾਂ ਦੀ ਯਾਦ ਦੇ ਵਿੱਚ ਜੁੜੀ ਸਮੂਹ ਸੰਗਤ ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਾਦਤ ਗੁਰੂ ਦੀ ਬਖਸ਼ਿਸ਼ ਹੁੰਦੀ ਅਤੇ ਜਿਹਨੂੰ ਇਹ ਵਡਿਆਈ ਮਿਲਣੀ ਹੁੰਦੀ ਉਹ ਅਕਾਲ ਪੁਰਖ ਆਪ ਕਿਰਪਾ ਕਰਕੇ ਉਹਨੂੰ ਬਖਸ਼ਦਾ। ਅਤੇ ਜਿੱਥੋਂ ਤੱਕ ਗੱਲ ਸੰਘਰਸ਼ ਦੀ ਅਤੇ ਆਜ਼ਾਦੀ ਦੇ ਰਾਹ ਦੀ ਹੈ, ਜੋ ਸੰਸਾਰ ਦੇ ਪੈਮਾਨੇ ਨੇ ਜਿਨ੍ਹਾਂ ਦੇ ਮੁਤਾਬਕ ਬਾਲ ਬੁੱਧ ਅਤੇ ਜੁਗਤ ਦੇ ਅਨੁਸਾਰ ਕੋਈ ਵੀ ਮਨੁੱਖੀ ਸਮੂਹ ਕੌਮ ਆਪ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਕਰਦੀ ਹੈ ਅਤੇ ਉਹਨੂੰ ਪ੍ਰਾਪਤ ਕਰਦੀ ਹੈ, ਉਹਦੇ ਵਾਸਤੇ ਇੱਕ ਅਹਿਮ ਚੀਜ਼ ਹੁੰਦੀ ਕਿ ਤੁਹਾਡੀ ਤਾਕਤ ਦੇ ਸੋਮੇ ਕਿਹੜੇ ਕਿਹੜੇ ਨੇ। ਕਿਸੇ ਵੀ ਮਨੁੱਖ ਦੇ, ਮਨੁੱਖੀ ਸਮੂਹ ਦੇ, ਕਿਸੇ ਵੀ ਕੌਮ ਦੇ, ਜਾਂ ਕਿਸੇ ਵੀ ਸਮਾਜ ਦੇ, ਧਰਮ ਦੇ, ਜਾਂ ਕਿਸੇ ਵੀ ਐਸੀ ਹਸਤੀ ਦੇ, ਐਸੀ ਰਾਜਸੀ ਹਸਤੀ ਦੇ ਜਿਹੜੇ ਆਜ਼ਾਦੀ ਦੇ ਚਾਹਵਾਨ ਨੇ, ਉਹਨਾਂ ਦੀ ਤਾਕਤ ਦੇ ਸੋਮੇ ਕਿਹੜੇ ਨੇ, ਉਹਨਾਂ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਹੁੰਦੀ ਹੈ। ਤਿੰਨ ਪ੍ਰਮੁੱਖ ਸ਼੍ਰੇਣੀਆਂ ਦੇ ਵਿੱਚ ਆਪਾਂ ਤਾਕਤ ਦੇ ਸੋਮਿਆਂ ਨੂੰ ਵੰਡ ਸਕਦੇ ਹਾਂ। ਇੱਕ ਹੁੰਦੇ ਨੇ ਸਥਿਰ ਜਾਂ ਸਟੈਟਿਕ ਸਰੋਤ, ਦੂਸਰੇ ਹੁੰਦੇ ਨੇ ਕਿਰਿਆਸ਼ੀਲ ਜਾਂ ਡਾਇਨਾਮਿਕ ਸਰੋਤ, ਅਤੇ ਤੀਸਰੇ ਹੁੰਦੇ ਨੇ ਰਣਨੀਤਿਕ ਜਾਂ ਸਟ੍ਰੈਟਜਿਕ ਸਰੋਤ। ਸੋ ਜੇ ਆਪਾਂ ਸਥਿਰ ਸਰੋਤਾਂ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਚਾਰ ਹਿੱਸਿਆਂ ਦੇ ਵਿੱਚ ਉਹਨੂੰ ਪ੍ਰਮੁੱਖ ਰੂਪ ਦੇ ਵਿੱਚ ਵੰਡਿਆ ਜਾ ਸਕਦਾ, ਜਿਨ੍ਹਾਂ ਦੇ ਵਿੱਚ ਦ੍ਰਿਸ਼ਟੀ ਜਾਂ ਵਿਜ਼ਨ ਜਾਂ ਕੀਮਤ ਵਿਧਾਨ, ਵੈਲਿਊ ਸਿਸਟਮ, ਇਹ ਇੱਕ ਬੜਾ ਵੱਡਾ ਸਰੋਤ ਹੁੰਦਾ ਕਿਸੇ ਵੀ ਮਨੁੱਖੀ ਸਮੂਹ ਦੀ ਜਾਂ ਆਜ਼ਾਦੀ ਦੇ ਖਾਹਿਸ਼ਮੰਦ ਰਾਜਸੀ ਹਸਤੀ ਦੀ ਤਾਕਤ ਦਾ, ਕਿ ਉਹਨਾਂ ਦੀ ਦ੍ਰਿਸ਼ਟੀ ਕੀ ਹੈ, ਉਹਨਾਂ ਦਾ ਵਿਜ਼ਨ ਕੀ ਹੈ, ਅਤੇ ਉਹਨਾਂ ਦਾ ਕੀਮਤ ਵਿਧਾਨ ਕੀ ਹੈਗਾ। ਦੂਸਰਾ ਹੁੰਦਾ ਭੂਖੰਡ, ਕੋਈ ਵੀ ਇੱਕ ਜੀਓਗ੍ਰਾਫਿਕਲ ਖਿੱਤਾ। ਤੀਸਰੇ ਹੁੰਦੇ ਨੇ ਕੁਦਰਤੀ ਸਰੋਤ, ਜਿਹੜੇ ਕੁਦਰਤ ਦੇ ਵੱਲੋਂ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਖਿੱਤਿਆਂ ਦੇ ਵਿੱਚ ਬਖਸ਼ਿਸ਼ ਹੋਏ ਹੁੰਦੇ। ਅਤੇ ਚੌਥੀ ਹੁੰਦੀ ਹੈ ਆਬਾਦੀ ਜਾਂ ਤੁਹਾਡੀ ਗਿਣਤੀ, ਜਿਹਨੂੰ ਅੱਜ ਕੱਲ੍ਹ ਆਪਾਂ ਅੰਗਰੇਜ਼ੀ ਦੇ ਵਿੱਚ ਡੈਮੋਗ੍ਰਾਫੀ ਕਹਿ ਦਿੰਦੇ ਹਾਂ। ਸੋ ਜਿਹੜੇ ਦੂਸਰੇ ਤਿੰਨ ਸਰੋਤ ਨੇ, ਜਿਨ੍ਹਾਂ ਦੇ ਵਿੱਚ ਖਿੱਤਾ, ਕੁਦਰਤੀ ਸਰੋਤ ਅਤੇ ਆਬਾਦੀ, ਇਹ ਬਦਲਦੇ ਰਹਿੰਦੇ ਆ। ਜੇ ਆਪਾਂ ਸਿੱਖਾਂ ਦੇ ਮਾਮਲੇ ਦੇ ਵਿੱਚ ਦੇਖੀਏ ਤਾਂ ਮਿਸਲ ਕਾਲ ਦੇ ਵਿੱਚ ਕਿਸੇ ਸਮੇਂ ਸਹਾਰਨਪੁਰ, ਮੇਰਠ ਜਾਂ ਗੰਗ ਦੁਆਬ, ਉਹ ਸਿੱਖਾਂ ਦੇ ਪ੍ਰਭਾਵ ਵਾਲਾ ਖਿੱਤਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਸਰਕਾਰੇ ਖਾਲਸਾ ਦੇ ਵੇਲੇ ਇੱਕ ਬੜਾ ਵੱਡਾ ਵਿਆਪਕ ਖਿੱਤਾ, ਕਿੱਥੇ ਮਤਲਬ ਅਫਗਾਨਿਸਤਾਨ ਦਾ ਹਿੱਸਾ ਸੀਗਾ ਜਿਹੜਾ ਪੇਸ਼ਾਵਰ, ਉਹ ਵੀ ਸਿੱਖਾਂ ਨੇ ਜੋੜਿਆ ਆਪਣੇ ਰਾਜ ਦੇ ਨਾਲ। ਪਰ ਅੱਜ ਜਿੱਥੇ ਆਪਾਂ ਖੜ੍ਹੇ ਹਾਂ, ਆਪਾਂ ਦੇਖਦੇ ਹਾਂ ਕਿ ਉਹ ਹਾਲਾਤ ਬਦਲ ਗਏ ਆ, ਸਾਡਾ ਖਿੱਤਾ ਬਦਲ ਗਿਆ। 47 ਤੋਂ ਬਾਅਦ, ਪਹਿਲਾਂ 1849 ਸਰਕਾਰੇ ਖਾਲਸਾ ਤੋਂ ਬਾਅਦ ਉਹ ਸਾਂਝੇ ਪੰਜਾਬ ਤੱਕ ਸੀਮਿਤ ਹੋਇਆ। ਉਸ ਤੋਂ ਬਾਅਦ ਦੇ ਵਿੱਚ 47 ਦੀ ਵੰਡ ਤੋਂ ਬਾਅਦ ਇੱਕ ਪੰਜਾਬ ਦਾ ਇੱਕ ਰੂਪ ਆਇਆ, ਉਹਦੇ ਵਿੱਚ ਸੀਮਿਤ ਹੋਇਆ। ਉਸ ਤੋਂ ਬਾਅਦ ਅੱਜ ਜਿਹੜਾ ਹੋਣ ਵਾਲਾ ਅਸ਼ੰਭੂ ਬੈਰੀਅਰ ਤੋਂ ਲੈ ਕੇ ਅਟਾਰੀ ਤੱਕ ਦਾ ਪੰਜਾਬ ਹੈ, ਉਹਨੂੰ ਅਸੀਂ ਮੰਨਦੇ ਹਾਂ। ਸੋ ਇਹ ਬਦਲਦਾ ਰਹਿੰਦਾ। ਇਸੇ ਤਰ੍ਹਾਂ ਕੁਦਰਤੀ ਸਰੋਤ ਵੀ ਜਿਹੜੇ ਹੈ, ਉਹਨਾਂ ਦੀ ਤਾਕਤ ਵੀ ਬਦਲਦੀ ਰਹਿੰਦੀ ਹੈ। ਆਬਾਦੀ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਜਿਹੜੇ ਇਕੱਤਰ ਹੋਏ, ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨੀਗੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਪ੍ਰਵਾਸ ਹੋ ਰਿਹਾ ਅਤੇ ਪੰਜਾਬ ਦੇ ਵਿੱਚ ਜਿਹੜਾ ਆਵਾਸ ਹੋ ਰਿਹਾ, ਇਹਨਾਂ ਦੋਵਾਂ ਨੇ ਸਾਡਾ ਇਹ ਤਾਕਤ ਦਾ ਸਰੋਤ ਵੀ ਕਿੰਨੀ ਵੱਡੀ ਪੱਧਰ ਤੱਕ ਬਦਲਿਆ ਆ। ਪਰ ਇੱਕ ਸਟੈਟਿਕ ਸਰੋਤਾਂ ਦੇ ਵਿੱਚ ਇੱਕ ਸਰੋਤ ਅਜਿਹਾ ਜਿਹੜਾ ਕਦੀ ਨਹੀਂ ਬਦਲਦਾ, ਜਿਹੜਾ ਥਿਰ ਰਹਿੰਦਾ ਆ, ਉਹ ਹੈਗਾ ਤੁਹਾਡਾ ਵਿਜ਼ਨ ਅਤੇ ਉਹਦੇ ਉੱਤੇ ਉਸਰਿਆ ਹੋਇਆ ਤੁਹਾਡਾ ਵੈਲਿਊ ਸਿਸਟਮ। ਜਿਹਦੇ ਵਿੱਚੋਂ ਆਪਾਂ ਜੇ ਸਿੱਖਾਂ ਦੀ ਗੱਲ ਕਰੀਏ ਤਾਂ ਸਾਨੂੰ ਗੁਰਮਤ ਸਾਡਾ ਮੂਲ ਸਰੋਤ ਹੈ, ਜਿਹਦੇ ਵਿੱਚੋਂ ਸਾਨੂੰ ਸਰਬੱਤ ਦਾ ਭਲਾ, ਸਾਂਝੀਵਾਲਤਾ, ਸੇਵਾ, ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਭਖਿਆ, ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਆਪਣਾ ਹਲੇਮੀ ਰਾਜ ਦੀ ਨਿਆਈ ਇੱਕ ਰਾਜ ਅਤੇ ਬੇਗਮਪੁਰਾ ਦੀ ਨਿਆਈ ਇੱਕ ਸਮਾਜ ਸਿਰਜਣ ਦੀ ਗੱਲ ਕਰਦੇ, ਅਤੇ ਜਿਹਦੇ ਆਧਾਰ ਦੇ ਉੱਪਰ ਅਸੀਂ ਇਸ ਸੰਸਾਰ ਦੇ ਵਿੱਚ ਆਪਣਾ ਵਿਲੱਖਣ ਪਾਤਸ਼ਾਹੀ ਦਾਵਾ ਜਿਹੜਾ ਉਸ ਅਕਾਲ ਪੁਰਖ ਦੇ ਵੱਲੋਂ ਬਖਸ਼ਿਸ਼ ਹੋਇਆ ਉਹ ਰੱਖਦੇ ਹਾਂ। ਸੋ ਸਾਡੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਗੁਰਮਤ ਤੋਂ ਆ ਰਹੀਆਂ ਨੇ, ਇਹ ਸਥਿਰ ਨੇ, ਇਹ ਸਦੀਵੀ ਨੇ, ਇਹਨਾਂ ਦੇ ਆਧਾਰ ਦੇ ਉੱਤੇ ਬਾਕੀ ਹਾਲਾਤ ਜਿਹੜੇ ਆ ਉਹ ਸਾਡੇ ਬਦਲਦੇ ਰਹਿੰਦੇ ਆ। ਦੂਸਰੇ, ਜੇ ਆਪਾਂ ਕਿਰਿਆਸ਼ੀਲ ਸਰੋਤਾਂ ਦੀ ਗੱਲ ਕਰੀਏ ਕਿ ਉਹ ਕਿਹੜੇ ਕਿਹੜੇ ਹੁੰਦੇ, ਉਹਨੂੰ ਵੀ ਆਪਾਂ ਪ੍ਰਮੁੱਖ ਚਾਰ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਜਿਨ੍ਹਾਂ ਵਿੱਚੋਂ ਇੱਕ ਹੈਗੀਆਂ ਸ਼ਖਸੀਅਤਾਂ, ਕਿ ਕਿਸੇ ਵੀ ਮਨੁੱਖੀ ਸਮੂਹ ਜਾਂ ਕੌਮ ਜਿਹੜੀ ਆਜ਼ਾਦੀ ਦੀ ਖਾਹਿਸ਼ਮੰਦ ਹੈ ਉਹਦੇ ਵਿੱਚ ਵੱਡੀਆਂ ਪਰਸਨੈਲਿਟੀਆਂ ਜਾਂ ਉੱਚੀਆਂ ਸ਼ਖਸੀਅਤਾਂ ਦਾ ਹੋਣਾ ਜਿਹੜੀਆਂ ਇੱਕ ਧੁਰੇ ਦਾ ਕੰਮ ਕਰ ਸਕਣ। ਦੂਜਾ ਹੈਗਾ ਬਿਰਤਾਂਤ। ਬਿਰਤਾਂਤ ਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਵੰਡ ਸਕਦੇ, ਜਿਹਦੇ 'ਚ ਤੁਹਾਡਾ ਸਿਆਸੀ ਪ੍ਰਵਚਨ ਜਾਂ ਸਿਆਸੀ ਨਰੇਟਿਵ ਕੀ ਹੈ, ਤੁਹਾਡਾ ਸੋਸ਼ਲ ਜਾਂ ਭਾਈਚਾਰਕ ਨਰੇਟਿਵ ਕੀ ਹੈ, ਅਤੇ ਤੁਹਾਡਾ ਰਿਲੀਜੀਅਸ ਜਾਂ ਧਾਰਮਿਕ ਨਰੇਟਿਵ ਜਿਹੜਾ ਆ ਉਹ ਕੀ ਹੈ। ਸੋ ਇਹ ਇਕੱਠੇ ਹੋ ਕੇ ਇੱਕ ਬਿਰਤਾਂਤ ਦੀ ਤਾਕਤ ਸਿਰਜਦਾ। ਅਤੇ ਅੱਜ ਦੇ ਸਮੇਂ ਦੇ ਵਿੱਚ ਬਿਰਤਾਂਤ ਦੀ ਤਾਕਤ ਕਿੰਨੀ ਹੈ, ਘੱਟੋ ਘੱਟ ਇੰਡੀਅਨ ਸਬ ਕੰਟੀਨੈਂਟ ਵਿੱਚ ਰਹਿਣ ਵਾਲੇ ਜਿੰਨੇ ਵੀ ਲੋਕ ਨੇ, ਚਾਹੇ ਉਹ ਆਮ ਲੋਕ ਹੋਣ ਚਾਹੇ ਸੰਘਰਸ਼ ਕਰ ਰਹੇ ਹੋਣ, ਕਿਸੇ ਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ। ਆ ਜਿਹੜੀ ਵਿੱਪਰਵਾਦੀ ਪ੍ਰਤੱਖ ਵਿੱਪਰਵਾਦੀ ਧਿਰ ਹੁਣ ਸੱਤਾ 'ਚ ਆਈ 2014 ਤੋਂ ਬਾਅਦ, ਉਹ ਨਰੇਟਿਵ ਪਾਵਰ ਉਹਦਾ ਸਭ ਤੋਂ ਵੱਡਾ ਹਥਿਆਰ ਰਹੀ ਹੈ। ਸੋ ਤੀਸਰਾ ਹੁੰਦਾ ਲੋਕ ਤਾਕਤ, ਜਿਹੜੀ ਦੋ ਰੂਪਾਂ ਦੇ ਵਿੱਚ ਪ੍ਰਗਟ ਹੁੰਦੀ ਹੈ, ਇੱਕ ਲਹਿਰਾਂ ਦੇ ਰੂਪ ਦੇ ਵਿੱਚ, ਇੱਕ ਜਥੇਬੰਦਕ ਤਾਕਤ ਦੇ ਰੂਪ ਦੇ ਵਿੱਚ। ਆਪਾਂ ਦੇਖਿਆ ਕਿ ਬਹੁਤ ਸਾਰੀਆਂ ਲੋਕ ਤਾਕਤ ਦੇ ਪ੍ਰਗਟਾਵੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਿੱਛੇ ਕੋਈ ਬਹੁਤਾ ਬੱਝਵਾਂ ਜਥੇਬੰਦਕ ਸਰੂਪ ਉਹਨਾਂ ਦਾ ਨਹੀਂ ਹੁੰਦਾ। ਆਪਾਂ ਹੁਣ ਹੀ ਆ ਪਿੱਛੇ ਜੇ ਦੀ ਗੱਲ ਕਰੀਏ, ਜਥੇਬੰਦੀਆਂ ਬੇਸ਼ੱਕ ਬਹੁਤ ਸੀਗੀਆਂ, ਪਰ ਜਿਹੜਾ ਕਿਸਾਨੀ ਸੰਘਰਸ਼ ਸੀਗਾ ਉਹਦਾ ਆਪਣਾ ਇੱਕ ਵੇਗ ਸੀਗਾ। ਆਪਾਂ ਕਿੰਨੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ 2002 ਤੋਂ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਉਭਾਰ ਉੱਠਿਆ, ਉਦੋਂ ਤੋਂ ਲੈ ਕੇ ਦੇਖ ਰਹੇ ਕਿ ਸਿੱਖਾਂ ਦੇ ਹਰ ਚਾਰ ਪੰਜ ਸਾਲ ਬਾਅਦ ਇੱਕ ਅਜਿਹੀ ਲਹਿਰ ਦੇ ਰੂਪ ਦੇ ਵਿੱਚ ਤਾਕਤ ਉੱਭਰਦੀ ਹੈ ਜਿਹਦਾ ਕੋਈ ਬਹੁਤਾ ਬਜਵਾਂ ਜਥੇਬੰਦਕ ਆਧਾਰ ਨਹੀਂ ਹੁੰਦਾ, ਪਰ ਉਹ ਬੜੇ ਵੱਡੇ ਪੱਧਰ ਦੇ ਉੱਪਰ ਆਪਣਾ ਅਸਰ ਛੱਡਦੀ ਹੈ। ਪਰ ਇਹ ਜਿਹੜੇ ਉਭਾਰ ਨੇ ਇਹ ਇੱਦਾਂ ਹੁੰਦੇ ਜਿੱਦਾਂ ਬਹੁਤ ਮੌਲੇਧਾਰ ਮੀਂਹ ਪਵੇ ਉਹ ਸਾਰਾ ਹੀ ਰੁੜ ਜਾਵੇ। ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਢਾਂਚਾ ਨਹੀਂ ਬਣਾ ਸਕੇ ਕਿ ਜਿਹੜਾ ਉਭਾਰ ਆਇਆ ਹੁੰਦਾ ਉਹਨੂੰ ਸਾਂਭਿਆ ਜਾ ਸਕੇ। ਜਾਂ ਮਤਲਬ ਮੈਂ ਆਮ ਰੂਪ ਦੇ ਵਿੱਚ ਇਹ ਇੱਕ ਰੂਪਕ ਵਰਤਦਾ ਹੁੰਦਾ ਕਿ ਅਸੀਂ ਮੌਲੇਧਾਰ ਮੀਂਹ ਨੂੰ ਛੇਕਾਂ ਵਾਲੇ ਭਾਂਡੇ ਦੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹਨੇ ਕਦੀ ਨਹੀਂ ਹੋਣਾ ਹੁੰਦਾ, ਉਹਨੇ ਕਿਰ ਜਾਣਾ ਹੁੰਦਾ। ਇਹ ਸਥਿਤੀ ਸਾਡੇ ਨਾਲ ਪਿਛਲੇ 20 ਸਾਲ ਤੋਂ ਵਾਪਰਦੀ ਅਸੀਂ ਦੇਖੀ ਹੈ। ਜਿਹੜੇ ਸਾਥੋਂ ਵੱਡੀ ਉਮਰ ਦੇ ਉਹਨਾਂ ਦਾ ਤਜਰਬਾ ਇਸ ਤੋਂ ਜ਼ਿਆਦਾ ਹੋ ਸਕਦਾ। ਦੂਸਰੀ ਹੁੰਦੀ ਜਥੇਬੰਦਕ ਤਾਕਤ, ਜਿਹੜੀ ਕਿ ਦੀਰਘਕਾਲੀ ਹੁੰਦੀ, ਜਿਹੜੀ ਲੰਬੇ ਸਮੇਂ ਦੇ ਵਾਸਤੇ ਰਹਿੰਦੀ ਹੈ। ਅਤੇ ਚੌਥੇ ਨੰਬਰ ਦੇ ਉੱਪਰ ਇਹਦੇ ਵਿੱਚ ਹੈਗੀ ਹੈ ਅਦਾਰਾਗਤ ਤਾਕਤ। ਸੋ ਜਿਹੜੇ ਤੁਹਾਡੇ ਅਦਾਰੇ ਨੇ, ਤੁਹਾਡੇ ਇੰਸਟੀਟਿਊਸ਼ਨ ਨੇ, ਉਹਨਾਂ ਨੇ ਤੁਹਾਡੀ ਦ੍ਰਿਸ਼ਟੀ ਅਤੇ ਕੀਮਤ ਵਿਧਾਨ ਜਿਹੜਾ ਹੈਗਾ, ਜਿਹੜੀਆਂ ਆਪਾਂ ਗੱਲਾਂ ਪਹਿਲਾਂ ਕੀਤੀਆਂ ਨੇ, ਉਹਨਾਂ ਦੀ ਰਾਖੀ ਕਰਨੀ ਹੁੰਦੀ, ਉਹਨਾਂ ਨੂੰ ਬਚਾ ਕੇ ਰੱਖਣਾ ਹੁੰਦਾ, ਉਸ ਤੋਂ ਇਲਾਵਾ ਉਹਦੇ ਉੱਤੇ ਆਧਾਰਿਤ ਗਿਆਨ ਉਸਾਰੀ ਕਰਨੀ ਹੁੰਦੀ ਜਿਹਦੇ ਵਿੱਚੋਂ ਤੁਹਾਨੂੰ ਤਾਕਤ ਆਵੇ। ਸੋ ਆਪਣੇ ਮਾਮਲੇ ਦੇ ਵਿੱਚ ਇਹਨਾਂ ਚਾਰਾਂ ਪੱਖਾਂ ਦੇ ਵਿੱਚ ਹੀ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਬਿਰਤਾਂਤ ਦੀ ਤਾਕਤ ਹੈ, ਲੋਕ ਤਾਕਤ ਹੈ ਜਾਂ ਅਦਾਰਾਗਤ ਤਾਕਤ ਹੈ, ਉਹ ਖੁਰ ਜਾਂਦੀ ਹੈ। ਹੁਣ ਜਿੰਨੀਆਂ ਗੱਲਾਂ ਆਪਾਂ ਦੇਖ ਰਹੇ ਹਾਂ ਸਾਰੀਆਂ ਵਾਪਰਦੀਆਂ, ਅਦਾਰਿਆਂ ਦੀ ਗੱਲ ਪਹਿਲਾਂ ਹੋਈ, ਬਿਰਤਾਂਤ ਦੀ ਵੀ ਆਪਾਂ ਅੱਗੇ ਕਰਾਂਗੇ, ਲੋਕ ਤਾਕਤ ਜਾਂ ਜਥੇਬੰਦਕ ਤਾਕਤ ਦਾ ਵੀ ਕਿੰਨੀ ਕੁ ਆਪਣਾ ਵਜਵਾਂ ਰੂਪ ਹੈਗਾ, ਉਹ ਆਪਾਂ ਸਾਰੇ ਮੇਰੇ ਖਿਆਲ ਕਿਸੇ ਨੂੰ ਦੱਸਣ ਦੀ ਲੋੜ ਨੀਗੀ ਕਿਸ ਸਥਿਤੀ ਦੇ ਵਿੱਚ ਹੈਗੇ ਹਾਂ। ਪਰ ਇੱਕ ਚੀਜ਼ ਜਿਹੜੀ ਆ ਉਹ ਸਾਡੇ ਮਾਮਲੇ ਦੇ ਵਿੱਚ ਇਹਨਾਂ ਚਾਰਾਂ ਦੇ ਵਿੱਚੋਂ ਪ੍ਰਮੁੱਖ ਰਹਿੰਦੀ ਹੈ, ਉਹ ਹੈਗੀਆਂ ਨੇ ਸ਼ਖਸੀਅਤਾਂ। ਜੇਕਰ ਤੁਹਾਡੇ ਕੋਲ ਉੱਚੇ ਸੁੱਚੇ ਕਿਰਦਾਰ ਵਾਲੀਆਂ, ਦ੍ਰਿਸ਼ਟੀ ਵਾਲੀਆਂ ਸ਼ਖਸੀਅਤਾਂ ਹੈਗੀਆਂ ਨੇ, ਤਾਂ ਉਹ ਚੀਜ਼ਾਂ ਜੋ ਤੁਹਾਡੀ ਤਾਕਤ ਹੈ ਉਹਨੂੰ ਬਚਾ ਕੇ ਰੱਖ ਸਕਦੀਆਂ, ਉਹਨੂੰ ਲੈ ਕੇ ਅੱਗੇ ਚੱਲ ਸਕਦੀਆਂ। ਤੀਸਰੀ ਤਰ੍ਹਾਂ ਦੇ ਜਿਹੜੇ ਸਰੋਤ ਨੇ ਉਹ ਹੈਗੇ ਨੇ ਸਟ੍ਰੈਟਜਿਕ ਜਾਂ ਰਣਨੀਤਿਕ ਸਰੋਤ। ਅਤੇ ਕਿਸੇ ਵੀ ਚੱਲ ਰਹੇ ਮੌਕੇ ਦੇ ਵਿੱਚ ਸਭ ਤੋਂ ਵੱਧ ਅਹਿਮ ਜਿਹੜੇ ਹੁੰਦੇ ਆ ਉਹ ਰਣਨੀਤਿਕ ਜਾਂ ਸਟ੍ਰੈਟਜਿਕ ਸਰੋਤ ਹੀ ਹੁੰਦੇ, ਕਿਉਂਕਿ ਜਦੋਂ ਕੋਈ ਮੌਕਾ ਚੱਲ ਰਿਹਾ ਹੁੰਦਾ, ਜਿਹੜੀਆਂ ਗੱਲਾਂ ਆਪਾਂ ਅੱਗੇ ਕਰਾਂਗੇ, ਉਹ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਹੋ, ਉਹਨਾਂ ਦੇ ਬਾਰੇ 'ਚ ਕੀ ਪਹੁੰਚ ਅਪਣਾਉਂਦੇ ਹੋ, ਕੀ ਫੈਸਲੇ ਲੈਂਦੇ ਹੋ, ਇੰਨੇ ਹੀ ਇਸ ਗੱਲ ਨੂੰ ਨਿਸ਼ਚਿਤ ਕਰਨਾ ਹੁੰਦਾ ਕਿ ਤੁਹਾਡੇ ਜਿਹੜੇ ਸਥਾਈ ਜਾਂ ਕਿਰਿਆਸ਼ੀਲ ਸਰੋਤ ਹੈ ਉਹਨਾਂ ਦੇ ਕੋਲੋਂ ਜੋ ਤਾਕਤ ਇਕੱਠੀ ਹੁੰਦੀ ਹੈ ਉਹ ਕਿਸੇ ਖਾਸ ਮੌਕੇ ਦੇ ਉੱਪਰ ਕਿੰਨੇ ਵਧੀਆ ਤਰੀਕੇ ਦੇ ਨਾਲ ਵਰਤ ਕੇ ਤੁਸੀਂ ਆਪਣੇ ਸੰਘਰਸ਼ ਨੂੰ ਮਜ਼ਬੂਤ ਕਰ ਸਕਦੇ ਹੋ ਅਤੇ ਆਪਣੇ ਆਜ਼ਾਦੀ ਦੇ ਰਾਹ ਵੱਲ ਨੂੰ ਅੱਗੇ ਵੱਧ ਸਕਦੇ ਹਾਂ। ਸੋ ਇਹਦੇ ਵਿੱਚ ਇਹ ਗੱਲ ਖਿਆਲ ਰੱਖਣ ਵਾਲੀ ਹੁੰਦੀ ਕਿ ਇਹ ਜਿਹੜੇ ਰਣਨੀਤਿਕ ਸਰੋਤ ਨੇ ਇਹ ਤੁਹਾਡੀ ਤਾਕਤ ਦੇ ਵਿੱਚ ਕਈ ਗੁਣਾ ਵਾਧਾ ਵੀ ਕਰ ਸਕਦੇ ਆ, ਅਤੇ ਜੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਾ ਵਰਤਿਆ ਜਾਵੇ ਇਹ ਤੁਹਾਡੇ ਖਤਮ ਹੋਣ ਦਾ ਕਾਰਨ ਵੀ ਬਣ ਸਕਦੇ ਆ। ਜਿਨ੍ਹਾਂ ਦੇ ਵਿੱਚੋਂ ਪਹਿਲਾ ਇਹ ਹੈਗਾ ਕਿ ਅੰਦਰੂਨੀ ਤੌਰ ਦੇ ਉੱਪਰ ਤੁਸੀਂ ਕਿਵੇਂ ਜਥੇਬੰਦ ਹੁੰਦੇ ਹੋ। ਦੂਸਰੀ ਗੱਲ ਕਿ ਕਿੰਨਾ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਜੁੜਾਵ ਜਾਂ ਅਲਾਈਨਮੈਂਟ ਹੁੰਦੀ ਹੈ ਅਤੇ ਕੀ ਆਧਾਰ ਤੁਸੀਂ ਉਹਦੇ ਮਿੱਥਦੇ ਹੋ। ਤੀਸਰੀ ਗੱਲ ਹੁੰਦੀ ਕਿ ਮਸਲਿਆਂ ਨੂੰ ਮੁਖਾਤਿਬ ਹੋਣ ਸਮੇਂ ਤੁਸੀਂ ਕੀ ਪਹੁੰਚ ਬਣਾਉਂਦੇ ਹੋ। ਅਤੇ ਚੌਥੀ ਗੱਲ ਹੁੰਦੀ ਕਿ ਤੁਹਾਡਾ ਜਿਹੜਾ ਮਨੁੱਖੀ ਸਰੋਤ ਹੈ, ਤੁਹਾਡਾ ਜਿਹੜਾ ਸਰਮਾਇਆ ਆ ਅਤੇ ਤੁਹਾਡਾ ਜਿਹੜਾ ਸਮਾਂ ਆ, ਇਹਨਾਂ ਤਿੰਨਾਂ ਦੀ ਵਰਤੋਂ ਤੁਸੀਂ ਕਿਸ ਕਾਰਜ ਵਾਸਤੇ ਅਤੇ ਕਿੰਨੀ ਕਰਦੇ ਹੋ। ਕਿਉਂਕਿ ਇਹ ਪੱਖ ਜ਼ਿਆਦਾ ਅਹਿਮ ਆ, ਆਪਾਂ ਇਸੇ ਦੇ ਉੱਪਰ ਹੀ ਵਿਸਤਾਰ 'ਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਜਿਹੜਾ ਸੀ ਉਹ ਮੇਰੀ ਕੋਸ਼ਿਸ਼ ਸੀਗੀ ਕਿ ਇੱਕ ਚੌਕਟਾ ਹੀ ਉਹਦਾ ਜਿਹੜਾ ਆ ਉਹ ਸਾਂਝਾ ਕੀਤਾ ਜਾਵੇ। ਸੋ ਜਿਹੜਾ ਜਥੇਬੰਦ ਹੋਣ ਦਾ ਤਰੀਕਾਕਾਰ ਹੈ, ਇਸ ਮਾਮਲੇ ਦੇ ਵਿੱਚ ਇਹ ਦੇਖਣਾ ਚਾਹੀਦਾ ਕਿ ਜਿਹੜੇ ਆਜ਼ਾਦੀ ਦੇ ਰਾਹ ਦੇ ਖਾਹਿਸ਼ਮੰਦ ਨੇ ਜਾਂ ਆਜ਼ਾਦੀ ਦੇ ਰਾਹ ਦੇ ਪਾਂਧੀ ਹੈ ਅਤੇ ਜਿਹੜੇ ਕਿਸੇ ਦੂਸਰੇ ਸੰਸਾਰੀ ਨਿਜ਼ਾਮ ਦੇ ਤਹਿਤ ਸੂਬੇਦਾਰੀ ਦੇ ਖਾਹਿਸ਼ਮੰਦ ਨੇ ਜਾਂ ਗਵਰਨੈਂਸ ਕਰਨ ਦੇ ਪਾਂਧੀ ਹੈ, ਉਹਨਾਂ ਦੋਵਾਂ ਦੇ ਜਥੇਬੰਦ ਹੋਣ ਦਾ ਤਰੀਕਾਕਾਰ ਇੱਕ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੀ ਪਹੁੰਚ ਵੱਖਰੀ ਵੱਖਰੀ ਹੁੰਦੀ ਹੈ। ਗਵਰਨੈਂਸ ਦੇ ਵਾਸਤੇ ਤੁਹਾਨੂੰ ਵੱਖਰੀ ਤਰ੍ਹਾਂ ਦੇ ਢਾਂਚਿਆਂ ਦੀ ਜ਼ਰੂਰਤ ਹੁੰਦੀ ਅਤੇ ਸੰਘਰਸ਼ ਦੇ ਵਾਸਤੇ ਤੁਹਾਨੂੰ ਵੱਖਰੀ ਤਰ੍ਹਾਂ ਦੇ ਢਾਂਚਿਆਂ ਦੀ ਜ਼ਰੂਰਤ ਹੁੰਦੀ। ਅਤੇ ਆਪਾਂ ਇਹ ਗੱਲ ਆਪਣੇ ਇਤਿਹਾਸ ਦੇ ਵਿੱਚੋਂ ਵੀ ਦੇਖੀ, ਹਾਲੀਆ ਸਮੇਂ ਦੇ ਦੌਰਾਨ ਵੀ ਦੇਖੀ ਕਿ ਜਦੋਂ ਸਿੰਘਾਂ ਨੇ ਹੰਨੇ ਹੰਨੇ ਪਾਤਸ਼ਾਹੀ ਦੇ ਸਿਧਾਂਤ ਦੇ ਉੱਪਰ ਛੋਟੇ ਛੋਟੇ ਜਥੇ ਜਿਹੜੇ ਹੈ ਉਹਨਾਂ ਦੇ ਰੂਪ ਦੇ ਵਿੱਚ ਆਪਣੀ ਤਾਕਤ ਸੰਚਿਤ ਕਰਨੀ ਸ਼ੁਰੂ ਕੀਤੀ ਅਤੇ ਪੰਥਕ ਪੱਧਰ ਦੇ ਉੱਪਰ ਉਹਨਾਂ ਜਥਿਆਂ ਨੇ ਆਪਸ ਦੇ ਵਿੱਚ ਤਾਲਮੇਲ ਕਰਨਾ ਸ਼ੁਰੂ ਕੀਤਾ। ਸਮਾਂ ਪਾ ਕੇ ਤੁਸੀਂ ਆਪਣੇ ਰਣਨੀਤਿਕ ਫੈਸਲੇ ਇਕੱਠੇ ਲੈ ਰਹੇ ਹੋ, ਪਰ ਉਹਨਾਂ ਦੀ ਜਿਹੜੀ ਅਮਲਦਾਰੀ ਹੈ ਉਹ ਹਰ ਇੱਕ ਜਥਾ ਉਸ ਤੈਅ ਨੀਤੀ ਦੇ ਤਹਿਤ ਆਪਣੇ ਤੌਰ ਦੇ ਉੱਪਰ ਕਰ ਰਿਹਾ। ਸੰਘਰਸ਼ ਦੇ ਦੌਰ ਦੇ ਵਿੱਚ ਜਿਹੜਾ ਡੀਸੈਂਟਰਲਾਈਜ਼ਡ ਫਾਰਮ ਆਫ ਆਰਗਨਾਈਜੇਸ਼ਨ ਆ ਉਹ ਵੱਧ ਕਾਮਯਾਬ ਰਹਿੰਦੀ ਹੈ, ਕਿਉਂਕਿ ਸਟੇਟ ਨੂੰ ਰਿਪਰੈਸ਼ਨ ਕਰਨ ਦੇ ਵਾਸਤੇ ਵਜਵਾਂ ਰੂਪ ਉਸ ਤਰ੍ਹਾਂ ਦਾ ਨਹੀਂ ਮਿਲਦਾ ਅਤੇ ਤੁਸੀਂ ਆਪਣੀ ਤਾਕਤ ਇਸ ਤਰੀਕੇ ਦੇ ਨਾਲ ਇਕੱਠੀ ਕਰਦੇ ਹੋ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਵੱਧ ਤੋਂ ਵੱਧ ਤੁਸੀਂ ਆਪਣੀ ਸਮਰੱਥਾ ਨੂੰ ਵਧਾ ਸਕੋ। ਸੋ ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜਾ ਜਥੇਬੰਦ ਹੋਣ ਦਾ ਤਰੀਕਾਕਾਰ ਹੈ, ਜਿਹੜੇ ਸਿੱਖਾਂ ਨੇ ਗਵਰਨੈਂਸ ਵਾਲੇ ਸਟਰਕਚਰਸ ਦੇ ਵਿੱਚ ਜਾਣਾ ਹੈ ਦਿੱਲੀ ਦਰਬਾਰ ਦੇ ਅੰਦਰ, ਉਹਨਾਂ ਦਾ ਜੋ ਇੱਕ ਰਵਾਇਤੀ ਤਰੀਕਾਕਾਰ ਰਿਹਾ ਆ ਉਹਦੇ ਅਨੁਸਾਰ ਹੀ ਹੋ ਸਕਦਾ। ਪਰ ਜਿਨ੍ਹਾਂ ਨੇ ਸਟਰਗਲ ਦੀ ਗੱਲ ਕਰਨੀ ਹੈ, ਜਿਨ੍ਹਾਂ ਨੇ ਇਸ ਤਖ਼ਤ ਦੇ ਨਾਲ ਟਕਰਾਅ ਦੇ ਵਿੱਚ ਕਦੇ ਨਾ ਕਦੇ ਜਾ ਕੇ ਆਉਣਾ ਆ ਜਾਂ ਹੈਗੇ ਨੇ, ਉਹਨਾਂ ਦੇ ਜਥੇਬੰਦ ਹੋਣ ਦਾ ਤਰੀਕਾ ਜਿਹੜਾ ਆ ਉਹ ਡੀਸੈਂਟਰਲਾਈਜ਼ਡ ਫਾਰਮ ਆਫ ਆਰਗਨਾਈਜੇਸ਼ਨ ਜਾਂ ਜਿਹਨੂੰ ਪੋਲੀਹੈਡਰੋਨ ਫਾਰਮ ਆਫ ਸਟਰਕਚਰ ਕਹਿੰਦੇ ਆ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਦੂਸਰੀ ਗੱਲ ਜਿਹੜੀ ਆਉਂਦੀ ਹੈ ਕਿ ਮਸਲਿਆਂ ਦੇ ਬਾਰੇ ਦੇ ਵਿੱਚ ਤੁਹਾਡੀ ਪਹੁੰਚ ਕੀ ਹੈ। ਇਹਦੇ ਵਿੱਚ ਤਿੰਨ ਗੱਲਾਂ ਅਹਿਮ ਹੁੰਦੀਆਂ ਕਿ ਕਿਹੜੇ ਮਸਲਿਆਂ ਦੇ ਉੱਪਰ ਕੰਮ ਕਰਨਾ ਹੈ, ਕਿਹੜੇ ਇਸ਼ੂਸ ਨੇ ਜਿਨ੍ਹਾਂ ਨੂੰ ਫਾਈਟ ਕਰਨਾ, ਕਿਹੜੇ ਇਸ਼ੂ ਨੇ ਕਿਹੜੇ ਮਸਲੇ ਨੇ ਜਿਹੜੇ ਡੈਟਰ ਕਰਨੇ ਨੇ, ਜਿਨ੍ਹਾਂ ਨੂੰ ਤੁਸੀਂ ਅੱਗੇ ਪਾ ਦੇਣਾ, ਉਹਨਾਂ ਦੇ ਉੱਪਰ ਡੈਫਰ ਕਰ ਦੇਣਾ, ਉਹਨਾਂ ਨੂੰ ਉਹਨਾਂ ਦੇ ਉੱਪਰ ਹਾਲ ਦੀ ਘੜੀ ਉਹ ਨਹੀਂ ਛੇੜਨੇ, ਅਤੇ ਕਿਹੜੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਉਲਝਣ ਤੋਂ ਬਚਣਾ ਆ, ਜਿਨ੍ਹਾਂ ਨੂੰ ਅਵੋਇਡ ਕਰਨਾ, ਆਪਣੇ ਗੱਲ ਦੇ ਵਿੱਚ ਆ ਕੇ ਨਹੀਂ ਫਸਣ ਦੇਣਾ। ਸੋ ਜੇਕਰ ਇਹਨਾਂ ਗੱਲਾਂ ਜਦੋਂ ਵੀ ਕੋਈ ਮਸਲਾ ਆਉਂਦਾ ਆ ਉਹਦੇ ਬਾਰੇ ਦੇ ਵਿੱਚ ਅਸੀਂ ਨਹੀਂ ਦੇਖਦੇ ਤਾਂ ਫਿਰ ਉਹ ਮਸਲੇ ਆ ਕੇ ਉਲਝਦੇ ਆ। ਫਿਰ ਆਪਾਂ ਇਹ ਵੀ ਦੇਖੀਏ ਕਿ ਇਕੱਲਾ ਮਸਲੇ ਨੂੰ ਮੁਖਾਤਬ ਹੋਣ ਦਾ ਨਹੀਂ, ਜਿੱਦਾਂ ਹੁਣ ਬੇਅਦਬੀ ਦਾ ਮਸਲਾ ਸੀਗਾ, ਸਿੱਖ ਉਹਨੂੰ ਮੁਖਾਤਬ ਹੋਏ ਕਿਉਂਕਿ ਗੁਰੂ ਸਾਹਿਬ ਦੇ ਅਦਬ ਦੇ ਉੱਪਰ ਹੀ ਜਦੋਂ ਹਮਲਾ ਹੋ ਗਿਆ ਤਾਂ ਸਿੱਖ ਦੇ ਲਈ ਤਾਂ ਗੁਰੂ ਤੋਂ ਅੱਗੇ ਕੁਛ ਨਹੀਂ ਹੈ, ਸਿੱਖਾਂ ਨੇ ਉਹਦੇ 'ਚ ਸ਼ਾਮਲ ਹੋਣਾ ਸੀ। ਇਹ ਮਸਲਾ ਨਹੀਂ ਹੈ ਕਿ ਤੁਸੀਂ ਮਸਲੇ ਨੂੰ ਮੁਖਾਤਬ ਹੁੰਦੇ ਹੋ, ਉਹਨੂੰ ਫਾਈਟ ਕਰਦੇ ਹੋ, ਕਿਵੇਂ ਫਾਈਟ ਕਰਦੇ ਹੋ, ਕਿਹੜੀ ਅਪਰੋਚ ਲੈਂਦੇ ਹੋ, ਇਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ। ਆਪਾਂ ਦੇਖਿਆ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 2015 ਤੋਂ ਲੈ ਕੇ ਹੁਣ ਤੱਕ ਪੰਜਾਬ ਅਤੇ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਸਰਗਰਮੀ ਹੋਈ, ਪਰ ਉਸ ਸਰਗਰਮੀ ਦੇ ਵਿੱਚ ਅਸੀਂ ਬਿਰਤਾਂਤਕ ਰਾਹ ਇਹ ਅਪਣਾ ਲਿਆ ਕਿ ਅਸੀਂ ਇਨਸਾਫ ਲੈਣਾ ਹੈ, ਬੇਅਦਬੀਆਂ ਦਾ ਇਨਸਾਫ ਲੈਣਾ ਹੈ। ਕਿਹਦੇ ਤੋਂ ਲੈਣਾ? ਜਿਹੜੀ ਸਟੇਟ ਨੇ ਬੇਅਦਬੀਆਂ ਕਰਵਾਈਆਂ ਉਹਦੇ ਕੋਲੋਂ ਇਨਸਾਫ ਲੈਣਾ। ਉਹਦੇ ਵਾਸਤੇ ਕਿੰਨੇ ਮੋਰਚੇ ਲੱਗੇ, ਕਿੰਨੀ ਊਰਜਾ ਖਪਤ ਹੋਈ, ਪਰ ਜਿਹੜਾ ਅਸੀਂ ਟੀਚਾ ਮਿੱਥ ਲਿਆ ਸੀਗਾ ਆਪਣੇ ਬਿਰਤਾਂਤ ਦੇ ਵਿੱਚ, ਉਹ ਸਰ ਹੋਣ ਯੋਗ ਹੀ ਨਹੀਂ ਹੈਗਾ। ਇਸ ਢਾਂਚੇ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਕਦੀ ਨਹੀਂ ਹੋ ਸਕਦਾ। ਤੁਸੀਂ 295 ਇਹਦੇ ਵਿੱਚ ਸਜ਼ਾ ਪੜ੍ਹ ਲਓ ਕਿ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੈ। ਕਿਹੜਾ ਸਿੱਖ ਇਸ ਗੱਲ ਦੇ ਉੱਪਰ ਸੰਤੁਸ਼ਟ ਹੈ ਕਿਹੜਾ ਸਿੱਖ ਮੰਨ ਲੂਗਾ ਕਿ ਬੇਅਦਬੀ ਦੇ ਦੋਸ਼ੀ ਨੂੰ 3 ਸਾਲ ਦੀ, ਘੋਰ ਬੇਅਦਬੀ ਦੇ ਦੋਸ਼ੀ ਨੂੰ 3 ਸਾਲ ਦੀ ਸਜ਼ਾ ਹੋ ਜਾਵੇ ਤੇ ਇਨਸਾਫ ਹੋ ਗਿਆ। ਸੋ ਇੱਕ ਅਜਿਹਾ ਟੀਚਾ ਮਿੱਥਿਆ ਗਿਆ, ਇੱਕ ਅਜਿਹਾ ਬਿਰਤਾਂਤ ਖੜਾ ਕੀਤਾ ਗਿਆ ਜਿਹੜਾ ਕਦੀ ਸਰ ਨਹੀਂ ਹੋ ਸਕਦਾ, ਜਿਹਦੇ ਉੱਪਰ ਕਦੀ ਸਿੱਖ ਸੰਤੁਸ਼ਟ ਨਹੀਂ ਹੋ ਸਕਦੇ। ਉਹਦਾ ਨਤੀਜਾ ਇਹ ਹੋਇਆ ਕਿ ਇੰਨੀ ਸਰਗਰਮੀ ਤੋਂ ਬਾਅਦ ਘੋਰ ਨਿਰਾਸ਼ਾ ਹੀ ਹਿੱਸੇ ਆਈ। ਦੂਸਰਾ ਰਸਤਾ ਕੀ ਸੀਗਾ? ਦੂਸਰਾ ਰਸਤਾ ਸੀਗਾ ਜੋ ਪ੍ਰਤੱਖ ਸਾਡੀ ਰਵਾਇਤ ਦੇ ਵਿੱਚੋਂ ਆਉਂਦਾ ਹੈ ਕਿ ਗੁਰੂ ਦੀ ਨਿੰਦਾ ਨਹੀਂ ਸੁਣਨੀ, ਜਿਹੜਾ ਕਰਦਾ ਆ ਉਹਨੂੰ ਸ਼੍ਰੀ ਸਾਹਿਬ ਲੈ ਕੇ ਭੇਟ ਹੋਣਾ। ਅਤੇ ਉਹ ਹੋਏ, ਜਿੰਨੇ ਘੋਰ ਬੇਅਦਬੀ ਵਾਲੇ ਮਾਮਲਿਆਂ ਦੇ ਦੋਸ਼ੀ ਸੀਗੇ ਉਹਨਾਂ ਦੇ ਵਿੱਚੋਂ ਜਿਹਦੇ ਜਿਹਦੇ ਉੱਪਰ ਗੁਰੂ ਮਹਾਰਾਜ ਨੇ ਆਪਣੇ ਸਿੱਖ 'ਤੇ ਕਿਰਪਾ ਕੀਤੀ ਉਹਨਾਂ ਦੁਸ਼ਟਾਂ ਨੂੰ ਸੋਧੇ ਲੱਗੇ। ਪਰ ਕਿਉਂਕਿ ਅਸੀਂ ਬਿਰਤਾਂਤ ਇਨਸਾਫ ਕਰਨ ਵਾਲਾ ਨਹੀਂ ਸੀ ਅਪਣਾਇਆ, ਅਸੀਂ ਇਨਸਾਫ ਮੰਗਣ ਵਾਲਾ ਅਪਣਾਇਆ ਸੀਗਾ। ਅਤੇ ਪਿਛਲੇ ਸਾਰੇ ਸਮੇਂ ਦੇ ਦੌਰਾਨ ਬਹੁਤੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈ ਕਿ ਕਿਹੜੇ ਕਿਹੜੇ ਦੋਸ਼ੀ ਨੂੰ ਸੋਧਾ ਲੱਗਿਆ ਅਤੇ ਕਿੰਨੇ ਕਿੰਨੇ ਲਾਇਆ। ਸੋ ਇਹ ਗੱਲ ਵੀ ਅਹਿਮ ਹੁੰਦੀ ਕਿ ਤੁਸੀਂ ਕਿਸੇ ਵੀ ਮਸਲੇ ਨੂੰ ਜਦੋਂ ਮੁਖਾਤਿਬ ਹੋਣਾ ਆ ਤਾਂ ਉਹਦੇ ਵਾਸਤੇ ਪਹੁੰਚ ਜਿਹੜੀ ਹੈ ਉਹ ਕਿਹੜੀ ਅਪਣਾਉਣੀ ਹੈ। ਸੋ ਇਸੇ ਤਰ੍ਹਾਂ ਹੀ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਵਿੱਚ ਨਹੀਂ ਉਲਝਣਾ ਹੁੰਦਾ, ਪਰ ਸਾਡੇ ਹਿੱਸੇ ਅੱਜ ਦੇ ਸਮੇਂ ਦੇ ਵਿੱਚ ਵੀ, ਪਿਛਲੇ ਸਮੇਂ ਦੇ ਦੌਰਾਨ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਮਸਲੇ ਜਿਹੜੇ ਛੇੜਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਮਸਲੇ ਛੇੜੇ ਜਾਂਦੇ ਆ, ਉਹਨਾਂ ਦੇ ਵਿੱਚ ਉਲਝਿਆ ਜਾਂਦਾ ਆ ਅਤੇ ਉਹਨਾਂ ਮਸਲਿਆਂ ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਜਿਹੜਾ ਦਫੇੜ ਹੈ ਉਹ ਖੜ੍ਹਾ ਹੁੰਦਾ ਆ ਅਤੇ ਵੱਧਦਾ ਆ। ਸੋ ਇਹ ਤਿੰਨੇ ਗੱਲਾਂ ਕਿ ਤੁਹਾਡੀ ਮਸਲਿਆਂ ਦੇ ਬਾਰੇ 'ਚ ਪਹੁੰਚ ਕੀ ਹੋਣੀ, ਕਿਹੜੇ ਮਸਲਿਆਂ ਨੂੰ ਤੁਸੀਂ ਮੁਖਾਤਬ ਹੋਣਾ ਹੈ ਅਤੇ ਕਿਵੇਂ ਹੋਣਾ ਹੈ, ਇਹ ਗੱਲ ਬਹੁਤ ਅਹਿਮ ਹੈ। ਕਿਹੜੇ ਮਸਲੇ ਤੁਸੀਂ ਅੱਗੇ ਪਾਸ ਪਾਉਣੇ ਹੈ, ਹਾਲ ਦੀ ਘੜੀ ਨਹੀਂ ਦੇਖਣੀ, ਅਤੇ ਕਿਹੜੇ ਮਸਲਿਆਂ ਤੋਂ ਬਚਣਾ ਆ, ਹਰ ਹਾਲ ਉਹਨਾਂ ਦੇ ਵਿੱਚ ਨਹੀਂ ਜਾਣਾ, ਇਹ ਗੱਲ ਜਿਹੜੀ ਹੈ ਦੇਖਣੀ ਚਾਹੀਦੀ। ਅਤੇ ਜਿਹੜੇ ਮਸਲੇ ਸਟੇਟ ਨੇ ਖੜ੍ਹੇ ਕੀਤੇ ਆ ਉਹਨਾਂ ਮਸਲਿਆਂ ਦੇ ਵਿੱਚ ਜਾਣਾ, ਜਿਨ੍ਹਾਂ ਦਾ ਪਤਾ ਜਾਂ ਹੱਲ ਨਹੀਂ ਨਿਕਲਣਾ, ਉਹਦੇ ਵਿੱਚੋਂ ਨਿਰਾਸ਼ਾ ਹੀ ਪੱਲੇ ਪੈਣੀ, ਪਿਛਲਾ ਸਾਰਾ ਤਜ਼ਰਬਾ ਇਹੀ ਦੱਸਦਾ ਆ। ਉਸ ਤੋਂ ਅਗਲੀ ਗੱਲ ਹੁੰਦੀ ਕਿ ਤੁਸੀਂ ਜੁੜਾਵ ਕਿੰਨਾ ਦੇ ਨਾਲ ਕਰਨਾ, ਕਿੰਨਾ ਦੇ ਨਾਲ ਅਲਾਈਨਮੈਂਟ ਤੁਹਾਡੀ ਕਿੰਨਾ ਦੇ ਨਾਲ ਹੋਣੀ ਹੈ। ਸੋ ਉਹਦੇ ਵਾਸਤੇ ਇੱਕ ਤਾਂ ਹੋਣਗੇ ਜੀ ਸੰਗੀ ਅਤੇ ਐਸੋਸੀਏਟ, ਜਿਨ੍ਹਾਂ ਆਪਾਂ ਕਹਿ ਸਕਦੇ ਕਿ ਜਿਹੜੇ ਆਪਣੇ ਸੰਗੀ ਨੇ। ਦੂਸਰੇ ਹੋਣਗੇ ਸਾਂਝੀਦਾਰ ਜਾਂ ਪਾਰਟਨਰ। ਤੀਸਰੇ ਹੋਣਗੇ ਜਿਨ੍ਹਾਂ ਨਾਲ ਤਾਲਮੇਲ ਜਾਂ ਕੋਆਰਡੀਨੇਸ਼ਨ ਹੋਊਗੀ। ਚੌਥੇ ਉਹ ਹੋਣਗੇ ਜਿਨ੍ਹਾਂ ਨਾਲ ਸਹਿਯੋਗ ਜਾਂ ਕੋਆਪਰੇਸ਼ਨ ਹੋਊਗੀ। ਅਤੇ ਪੰਜਵੇਂ ਉਹ ਹੋਣਗੇ ਜਿਨ੍ਹਾਂ ਨਾਲ ਦੋਸਤਾਨਾ ਸੰਬੰਧ ਜਾਂ ਫਰੈਂਡਲੀ ਰਿਲੇਸ਼ਨ ਹੋਏਗਾ। ਸੋ ਇਹ ਤੈਅ ਕਿੱਦਾਂ ਹੋਵੇ, ਇਹਦੇ ਵਾਸਤੇ 4 ਤੱਤ ਪ੍ਰਮੁੱਖ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈਗਾ ਦ੍ਰਿਸ਼ਟੀ ਜਾਂ ਵਿਜ਼ਨ, ਦੂਸਰਾ ਹੈਗਾ ਨਿਸ਼ਾਨੇ ਜਾਂ ਗੋਲਸ, ਤੀਸਰਾ ਹੈਗਾ ਆ ਪਾਲਿਸੀ ਜਾਂ ਨੀਤੀ, ਅਤੇ ਚੌਥਾ ਹੈਗਾ ਕਾਰਜ ਜਾਂ ਪ੍ਰੋਗਰਾਮ, ਜਿਹਦੇ ਵਿੱਚ ਅੱਗੇ ਟੈਕਟਿਕਸ ਤੱਕ ਦੀ ਗੱਲ ਜਿਹੜੀ ਹੈ ਕਿ ਮੌਕੇ ਦੇ ਉੱਪਰ ਪੈਂਤੜਾ ਕਿਹੜਾ ਲੈਣਾ, ਉਹ ਸਾਰੀਆਂ ਗੱਲਾਂ ਆ ਜਾਂਦੀਆਂ। ਸੋ ਜਿਹਦੇ ਨਾਲ ਜਿੰਨੀਆਂ ਜ਼ਿਆਦਾ ਚੀਜ਼ਾਂ ਤੁਹਾਡੀਆਂ ਮਿਲਦੀਆਂ ਨੇ, ਜਿਹਦੇ ਨਾਲ ਵਿਜ਼ਨ ਵੀ ਮਿਲਦਾ ਆ, ਨਿਸ਼ਾਨੇ ਵੀ ਮਿਲਦੇ ਆ, ਨੀਤੀ ਵੀ ਮਿਲਦੀ ਹੈ, ਤੁਹਾਡੀ ਕਿਸੇ ਕਾਰਜਾਂ ਦੇ ਉੱਪਰ ਵੀ ਸਹਿਮਤੀ ਹੈ, ਉਹ ਤੁਹਾਡੇ ਸੰਗੀ ਜਾਂ ਐਸੋਸੀਏਟ ਬਣਨਗੇ। ਜਿੱਦਾਂ ਜਿੱਦਾਂ ਚੀਜ਼ਾਂ ਘਟਦੀਆਂ ਜਾਣਗੀਆਂ ਉੱਦਾਂ ਉੱਦਾਂ ਤਾਲਮੇਲ ਦਾ ਪੈਮਾਨਾ ਜਿਹੜਾ ਆ ਉਹ ਥੱਲੇ ਆਉਂਦਾ ਜਾਊਗਾ। ਅਤੇ ਆਖਰੀ ਹੱਦ ਇਹ ਹੁੰਦੀ ਹੈ ਕਿ ਕੁਝ ਇੱਕ ਹਿੱਸੇ ਹੋਣਗੇ ਜਿਨ੍ਹਾਂ ਦੇ ਨਾਲ ਤੁਹਾਡੀ ਬਹੁਤ ਬਰੋਡਰ ਜੀ ਸਾਂਝ ਹੈ, ਪਰ ਜਿਨ੍ਹਾਂ ਦੀ ਸਟ੍ਰੈਟਜੀ ਵੀ ਵੱਖਰੀ ਆ, ਉਹਨਾਂ ਦੇ ਨਾਲ ਵੱਧ ਤੋਂ ਵੱਧ ਤੁਹਾਡਾ ਫਰੈਂਡਲੀ ਰਿਲੇਸ਼ਨ ਹੀ ਹੋ ਸਕਦਾ ਆ, ਕਿ ਘੱਟੋ ਘੱਟ ਇੱਕ ਦੂਸਰੇ ਦੇ ਖਿਲਾਫ਼ ਨਾ ਉਲਝ ਰਹੇ ਹੋਵੋ। ਇਹ ਗੱਲ ਹੈ। ਇੱਕ ਗੱਲ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਕਿਸੇ ਵੀ ਆਜ਼ਾਦੀ ਦੇ ਰਾਹ ਦੀ ਖਾਹਿਸ਼ਮੰਦ ਧਿਰ ਨੂੰ ਕਿ ਪਰ ਅਧੀਨ ਸੂਬੇਦਾਰੀ ਦੇ ਤਲਬਗਾਰਾਂ ਦੇ ਨਾਲ ਅਤੇ ਬਾਗੀ ਜਾਂ ਬਾਦਸ਼ਾਹ ਵਾਲੀ ਸਥਿਤੀ ਵਾਲੇ ਆਜ਼ਾਦੀ ਦੇ ਰਾਹ ਦੇ ਪਾਂਧੀਆਂ ਦੇ ਨਾਲ ਤੁਹਾਡਾ ਇੱਕੋ ਜਿਹਾ ਰਿਲੇਸ਼ਨ ਨਹੀਂ ਹੋ ਸਕਦਾ। ਉਹ ਰਿਲੇਸ਼ਨ ਜਿਹੜਾ ਆ ਉਹਦੇ ਵਿੱਚ ਫਰਕ ਕਰਨਾ ਪਊਗਾ। ਜੇਕਰ ਇਹ ਗੱਲ ਹੋ ਜਾਂਦੀ ਹੈ ਕਿ ਜਿਹੜੇ ਸੂਬੇਦਾਰੀ ਨਿਜ਼ਾਮ ਵਾਲੇ ਆ ਵੀ ਇਹ ਵੀ ਠੀਕ ਨੇ, ਦੂਜੇ ਵੀ ਠੀਕ ਆ, ਸਾਨੂੰ ਸਾਰੇ ਬਰਾਬਰ ਆ, ਉਹਦੇ ਨਾਲ ਫਿਰ ਉਸ ਤਾਲਮੇਲ ਦੇ ਵਿੱਚ ਉਹ ਤੁਹਾਡਾ ਜਿਹੜਾ ਆਪਸ ਦੇ ਵਿੱਚ ਤੁਹਾਡਾ ਇੱਕ ਦੂਜੇ ਦੇ ਨਾਲ ਅਲਾਈਨਮੈਂਟ ਆ, ਰਾਬਤਾ ਆ, ਉਹਦੇ ਵਿੱਚ ਟੇਢ ਆਉਣੀ ਹੀ ਆਉਣੀ ਹੈ। ਬਹੁਤੀ ਵਾਰ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਇੱਕੋ ਰਸਤੇ ਦੇ ਪਾਂਧੀ ਹੈ ਪਰ ਆਪਣੀ ਆਪਸ ਦੇ ਵਿੱਚ ਰਾਏ ਕਿਉਂ ਨਹੀਂ ਰਲਦੀ। ਉਹਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਹਿਮ ਹੈਗੀਆਂ ਨੇ। ਅਤੇ ਆਖਰੀ ਗੱਲ ਜਿਹੜੀ ਹੈ ਉਹ ਇਹ ਹੈਗੀ ਕਿ ਤੁਹਾਡੇ ਮਨੁੱਖੀ ਸਰੋਤ, ਸਰਮਾਇਆ ਅਤੇ ਸਮੇਂ ਦੀ ਵਰਤੋਂ ਜਿਹੜੀ ਹੈ ਉਹ ਤੁਸੀਂ ਕਿੱਦਾਂ ਕਰਨੀ। ਕਿਸੇ ਵੀ ਆਜ਼ਾਦੀ ਦੀ ਰਾਹ ਦੇ ਪਾਂਧੀਆਂ ਦੇ ਵਾਸਤੇ 4 ਹਿੱਸੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਮਨੁੱਖੀ ਸਰੋਤ ਦੀ, ਉਹਨਾਂ ਦੇ ਸਰਮਾਏ ਦੀ ਅਤੇ ਉਹਨਾਂ ਦੇ ਸਮੇਂ ਦੀ ਵਰਤੋਂ ਹੁੰਦੀ ਹੈ। ਪਹਿਲਾ ਹੁੰਦਾ ਅੰਦੋਲਨ ਜਾਂ ਐਜੀਟੇਸ਼ਨ, ਦੂਸਰਾ ਹੁੰਦਾ ਆ ਗਿਆਨ ਉਸਾਰੀ ਜਾਂ ਨੌਲੇਜ ਬਿਲਡਿੰਗ, ਤੀਸਰਾ ਹੁੰਦਾ ਆ ਸਿਖਲਾਈ ਜਾਂ ਟ੍ਰੇਨਿੰਗ, ਅਤੇ ਚੌਥਾ ਹੁੰਦਾ ਸਮਰੱਥਾ ਉਸਾਰੀ ਜਾਂ ਕਪੈਸਿਟੀ ਬਿਲਡਿੰਗ। ਸੋ ਇਹਨਾਂ ਚਾਰਾਂ ਦੇ ਵਿੱਚ ਸਰੋਤਾਂ ਦੀ ਇੱਕ ਰੈਸ਼ਨਲ ਵੰਡ ਜਿਹੜੀ ਆ, ਚਾਹੇ ਉਹ ਮਨੁੱਖੀ ਸਰੋਤ ਨੇ ਬੰਦਿਆਂ ਦੇ ਰੂਪ ਦੇ ਵਿੱਚ, ਚਾਹੇ ਉਹ ਤੁਹਾਡਾ ਸਰਮਾਇਆ ਆ, ਅਤੇ ਚਾਹੇ ਉਹ ਸਮੇਂ ਦਾ ਸਰੋਤ ਆ ਜਿਹੜਾ ਦੁਨੀਆ 'ਚ ਸਭ ਤੋਂ ਵੱਧ ਕੀਮਤੀ ਆ, ਜਿਹਦਾ ਕੋਈ ਬਦਲ ਹੀ ਨਹੀਂ ਹੈਗਾ। ਸੋ ਇਹਨਾਂ ਦੀ ਵੰਡ ਇਹਨਾਂ ਚਾਰਾਂ ਦੇ ਵਿੱਚ ਕਿਸੇ ਤਰਕ ਸੰਗਤ ਤਰੀਕੇ ਦੇ ਨਾਲ ਹੋਣੀ ਚਾਹੀਦੀ। ਜੇ ਤੁਸੀਂ ਚਾਹੇ ਖਾਸ ਹਾਲਾਤ ਦੇ ਵਿੱਚ ਹੀ ਹੋਵੋ, ਜੇ ਤੁਸੀਂ ਆਪਦਾ ਸਾਰਾ ਸਰੋਤ ਐਜੀਟੇਸ਼ਨ ਦੇ ਵਿੱਚ ਝੋਕ ਰਹੇ ਹੋ, ਤਾਂ ਉਹ ਲੰਬੇ ਸਮੇਂ ਤੱਕ ਤੁਸੀਂ ਸਸਟੇਨ ਨਹੀਂ ਕਰ ਸਕਦੇ। ਜੇ ਸਾਰਾ ਕੁਛ ਐਜੀਟੇਸ਼ਨ ਦੇ ਵਿੱਚ ਹੀ ਲਾਇਆ ਹੋਇਆ, ਆਪਦਾ ਹਿਊਮਨ ਰਿਸੋਰਸ ਵੀ, ਆਪਦੀ ਕੈਪੀਟਲ ਵੀ, ਅਤੇ ਆਪਦਾ ਟਾਈਮ ਵੀ। ਸੋ ਇਸ ਕਰਕੇ ਆਮ ਹਾਲਾਤ ਦੇ ਵਿੱਚ ਤਾਂ ਬਿਲਕੁਲ ਇਹ ਚਾਹੀਦਾ ਹੁੰਦਾ ਕਿ ਜੇ ਖਾਸ ਹਾਲਾਤ ਨੇ ਉਹਦੇ ਵਿੱਚ ਵੀ ਇੱਕ ਤਵਾਜਨ ਜਾਂ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਹੁੰਦਾ, ਅਤੇ ਆਮ ਹਾਲਾਤ ਦੇ ਵਿੱਚ ਐਜੀਟੇਸ਼ਨ ਦੇ ਨਾਲੋਂ ਜਿਹੜਾ ਸਿਖਲਾਈ, ਸਮਰੱਥਾ ਉਸਾਰੀ ਅਤੇ ਗਿਆਨ ਉਸਾਰੀ ਆ, ਜਿੰਨੇ ਤੁਹਾਨੂੰ ਇੰਨੇ ਸਮਰੱਥ ਕਰਨਾ ਆ ਕਿ ਤੁਸੀਂ ਇੱਕ ਐਜੀਟੇਸ਼ਨ ਜਾਂ ਸਟਰਗਲ, ਬਿਲਕੁਲ ਡਾਇਰੈਕਟ ਕਨਫਲਿਕਟ ਵਾਲੀ ਦੇ ਕਾਬਿਲ ਹੋ ਸਕੋ, ਉਹਦੇ ਵਾਸਤੇ ਇਹ ਜ਼ਰੂਰੀ ਹੁੰਦਾ। ਸਾਡੇ ਮਾਮਲੇ ਦੇ ਵਿੱਚ ਜ਼ਿਆਦਾ ਦਿੱਕਤ ਇਹ ਰਹੀ ਹੈ ਕਿ ਸਿੱਖਾਂ ਦੇ ਵਿੱਚ ਚਾਹੇ ਉਹ ਹਿਊਮਨ ਰਿਸੋਰਸ ਹੈ, ਚਾਹੇ ਕੈਪੀਟਲ ਆ, ਚਾਹੇ ਸਮਾਂ ਆ, ਉਹਦੇ ਵਿੱਚ ਜ਼ਿਆਦਾ ਤਰਜੀਹ ਅਸੀਂ ਐਜੀਟੇਸ਼ਨ ਨੂੰ ਹੀ ਦਿੰਦੇ ਰਹੇ ਹਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ। ਸੋ ਇਹ ਇਸੇ ਕਰਕੇ ਜਿਹੜੀਆਂ ਚੀਜ਼ਾਂ ਉਸਰਦੀਆਂ ਨੇ ਉਹ ਲੰਬੇ ਸਮੇਂ ਦੇ ਵਾਸਤੇ ਸਸਟੇਨ ਨਹੀਂ ਕਰਦੀਆਂ, ਉਹ ਡਿੱਗ ਜਾਂਦੀਆਂ ਆ। ਜੇ ਡਿੱਗਣ ਨਾ ਤਾਂ ਉਹ ਖੜੋਤ ਦਾ ਸ਼ਿਕਾਰ ਹੋ ਜਾਂਦੀਆਂ, ਜਿਹੜੀ ਕਿ ਲਗਭਗ ਡਿੱਗਣ ਦੇ ਬਰਾਬਰ ਦੀ ਹੀ ਸਥਿਤੀ ਹੁੰਦੀ ਹੈ ਕਿ ਤੁਸੀਂ ਇੱਕ ਪਹਿਲ ਤਾਜ਼ਗੀ ਦੇ ਸਮੇਂ ਦੇ ਵਿੱਚ ਇੱਕ ਚੀਜ਼ ਬਣਾ ਲਈ, ਪਰ ਜਦੋਂ ਖੜੋਤ ਆ ਗਈ, ਜੇ ਤੁਸੀਂ ਉਸ ਤੋਂ ਅੱਗੇ ਨਹੀਂ ਜਾ ਰਹੇ, ਤਾਂ ਇਹ ਮੰਨਣਾ ਚਾਹੀਦਾ ਕਿ ਤੁਸੀਂ ਹੇਠਾਂ ਹੀ ਜਾ ਰਹੇ ਹੋ। ਸੋ ਇਹ ਗੱਲ ਹੈ। ਦੂਸਰੀ ਦਿੱਕਤ ਇਹ ਰਹੀ ਕਿ ਸਾਡੇ ਬਹੁਤ ਹਿੱਸਿਆਂ ਦੇ ਵਿੱਚ ਵੋਟ ਸਿਆਸਤ ਦੇ ਵਿੱਚ ਵਧਵੀਂ ਰੁਚੀ ਰਹੀ ਹੈ, ਬੈਲੈਂਸਡ ਅਪਰੋਚ ਜਿਹੜੀ ਆ ਉਹ ਨਹੀਂ ਅਪਣਾਈ ਜਾਂਦੀ ਰਹੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਬਿਲਕੁਲ ਇੱਕ ਬੇਗਾਨੀ ਧਿਰ, ਦਿੱਲੀ ਦਰਬਾਰ ਦੀ ਧਿਰ ਪੰਜਾਬ ਦੀ ਵੋਟ ਸਿਆਸਤ ਦੇ ਵਿੱਚ ਖੜੀ ਹੋਈ, ਅਤੇ ਸਿੱਖਾਂ ਦੇ ਪੈਸੇ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ। ਸਿਰਫ ਇਹੀ ਨਹੀਂ, ਸਾਡਾ ਮਨੁੱਖੀ ਸਰੋਤ ਵੀ ਉਹਦੇ ਵਿੱਚ ਲੱਗਾ, ਸਾਡਾ ਸਮਾਂ ਵੀ ਲੱਗਾ। ਸੋ ਇਹ ਵੀ ਇੱਕ ਗੱਲ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਸੋ ਇਸ ਹਾਲਾਤ ਦੇ ਵਿੱਚ ਇਹ ਦੇਖਣਾ ਜ਼ਰੂਰੀ ਹੈਗਾ ਕਿ ਜਿਹੜੇ ਤੁਹਾਡੇ ਇਹ ਰਣਨੀਤਿਕ ਸਰੋਤ ਨੇ, ਜਿਨ੍ਹਾਂ ਦੇ ਵਿੱਚ ਅੰਦਰੂਨੀ ਤੌਰ ਦੇ ਉੱਪਰ ਜਥੇਬੰਦ ਕਿਵੇਂ ਹੁੰਦੇ ਹੋ, ਕਿਹਨਾਂ ਦੇ ਨਾਲ ਤੁਸੀਂ ਅਲਾਈਨ ਕਰਦੇ ਹੋ, ਉਹਦਾ ਆਧਾਰ ਕੀ ਮਿੱਥਦੇ ਹੋ, ਕਿਹਨਾਂ ਮਸਲਿਆਂ ਨੂੰ ਕਿਵੇਂ ਮੁਖਾਤਿਬ ਹੁੰਦੇ ਹੋ, ਅਤੇ ਆਪਣੇ ਮਨੁੱਖੀ ਸਰੋਤ ਸਰਮਾਏ ਅਤੇ ਸਮੇਂ ਦੀ ਕਿੰਨੀ ਅਤੇ ਕਿਸ ਤਰੀਕੇ ਦੇ ਨਾਲ ਵਰਤੋਂ ਕਰਦੇ ਹੋ, ਇੰਨੀ ਹੀ ਇਹ ਡਿਸਾਈਡ ਕਰਨਾ ਕਿ ਜਿਹੜੇ ਸਾਡੇ ਸਥਾਈ ਸਰੋਤ ਨੇ, ਸਾਡੇ ਕਿਰਿਆਸ਼ੀਲ ਸਰੋਤ ਨੇ, ਇਹ ਸਾਰੇ ਕਿਸ ਤਰੀਕੇ ਦੇ ਨਾਲ ਇਸ ਸੰਘਰਸ਼ ਅਤੇ ਆਜ਼ਾਦੀ ਦੇ ਰਾਹ ਦੇ ਵਿੱਚ ਮਜ਼ਬੂਤੀ ਦੇ ਨਾਲ ਸਾਨੂੰ ਅੱਗੇ ਵਧਣ ਦੇ ਸਮਰੱਥ ਬਣਾ ਸਕਣ। ਸੋ ਇਹ ਕਾਫੀ ਲੰਬੀ ਵਿਚਾਰ ਚਰਚਾ ਦਾ ਵਿਸ਼ਾ ਹੈਗਾ। ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਇੱਕ ਇੱਕ ਫਰੇਮਵਰਕ ਜਿਹੜਾ ਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਅਤੇ ਇਹ ਆਸ ਵੀ ਕਰਦੇ ਹਾਂ ਕਿ ਆਪਾਂ ਜਿਨ੍ਹਾਂ ਸ਼ਖਸੀਅਤਾਂ ਨੂੰ ਯਾਦ ਕਰ ਰਹੇ, ਜਿਸ ਸੰਘਰਸ਼ ਦੀ ਗੱਲ ਕਰ ਰਹੇ, ਉਹ ਬੜਾ ਵੱਡਾ ਆ, ਉਹਦੇ ਵਾਸਤੇ ਜ਼ਿੰਮੇਵਾਰੀਆਂ ਵੀ ਉਨੀਆਂ ਵੱਡੀਆਂ ਨੇ। ਇਸ ਕਰਕੇ ਜਿਹੜੇ ਕਰਨ ਵਾਲੇ ਕਾਰਜ ਹੈ ਅਤੇ ਜਿਹੜੇ ਉਹ ਕਾਰਜ ਕਰਨ ਵਾਲੇ ਜੀ ਹੈ, ਉਹਨਾਂ ਦੇ ਉੱਪਰ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੱਧ ਜਾਂਦੀਆਂ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਆਪਾਂ ਸਭ ਨੂੰ ਇੰਨੀ ਬਲਬੁੱਧ ਤਾਕਤ ਦੇਵੇ ਕਿ ਅਸੀਂ ਇਸ ਰਾਹ ਦੇ ਉੱਪਰ ਦ੍ਰਿੜਤਾ ਦੇ ਨਾਲ ਨਿਭ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।